ਅੱਜ ਦੀਆਂ ਮੁੱਖ ਖਬਰਾਂ ਵਿੱਚ ਕੋਲਾ ਕੰਪਨੀ ਦੇ ਸਾਬਕਾ ਨਿਰਦੇਸ਼ਕ ਕੋਲੋਂ 1 ਲੱਖ ਦਾਨ ਦਾ ਸਹੀ ਢੰਗ ਨਾਲ ਖੁਲਾਸਾ ਨਾ ਕਰਨ ਕਾਰਨ ਆਜ਼ਾਦ MP ਜ਼ਾਲੀ ਸਟੀਗਲ ਦੀ ਆਲੋਚਨਾ। ਜਰਮਨੀ ਨੇ ਰੂਸ ਲਈ ਯੂਕਰੇਨ 'ਤੇ ਹਮਲਾ ਕਰਨ 'ਤੇ ਵਿਆਪਕ ਪਾਬੰਦੀਆਂ ਦੀ ਦਿੱਤੀ ਚੇਤਾਵਨੀ। ਅਤੇ ਖੇਡਾਂ ਵਿੱਚ ਸਾਬਕਾ ਫੁੱਟਬਾਲਰ ਜੈਰਡ ਹੇਨ ਜਿਨਸੀ ਸ਼ੋਸ਼ਣ ਦੇ ਦੋਸ਼ ਖਾਰਜ ਹੋਣ ਤੋਂ ਬਾਅਦ ਜ਼ਮਾਨਤ 'ਤੇ ਜੇਲ੍ਹ ਤੋਂ ਰਿਹਾਅ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ, ਅਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਆਜ਼ਾਦ MP ਜ਼ਾਲੀ ਸਟੈਗਲ ਨੇ ਮੰਨਿਆ ਹੈ ਕਿ ਉਹਨਾਂ ਨੇ $1 ਲੱਖ ਦੇ ਦਾਨ ਦਾ ਸਹੀ ਢੰਗ ਨਾਲ ਖੁਲਾਸਾ ਨਾ ਕਰਨ ਵਿੱਚ ਗਲਤੀ ਕੀਤੀ ਹੈ, ਪਰ ਉਹਨਾਂ ਨੇ ਇਸ ਵਿੱਤੀ ਯੋਗਦਾਨ ਨੂੰ ਲੁਕਾਉਣ ਦੀ ਕੋਸ਼ਿਸ਼ ਕਰਨ ਤੋਂ ਇਨਕਾਰ ਕੀਤਾ ਹੈ। MP ਜਿਨ੍ਹਾਂ ਨੇ 2019 ਵਿੱਚ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬਟ ਤੋਂ ਵਾਰਿੰਗਾ ਦੀ ਸੀਟ ਜਿੱਤੀ ਸੀ ਲਈ ਆਸਟ੍ਰੇਲੀਆਈ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਸਮੀਖਿਆ ਵਿੱਚ ਇਹ ਸਾਹਮਣੇ ਆਇਆ ਹੈ ਕਿ ਉਹਨਾਂ ਨੂੰ ਕੋਲਾ ਕੰਪਨੀ ਦੇ ਸਾਬਕਾ ਡਾਇਰੈਕਟਰ ਜੌਨ ਕਿੰਗ ਹੋਣ ਦੇ ਪਰਿਵਾਰਕ ਟਰੱਸਟ ਤੋਂ ਚੰਦਾ ਮਿਲਿਆ ਸੀ। ਹਾਲਾਂਕਿ ਸਮੀਖਿਆ ਵਿੱਚ ਇਹ ਪਾਇਆ ਗਿਆ ਕਿ ਦਾਨ ਨੂੰ 8 ਵੱਖ-ਵੱਖ ਦਾਨਾਂ ਵਿੱਚ ਵੰਡਿਆ ਗਿਆ ਸੀ। ਮਿਸ ਟੀਗਲ ਦਾ ਕਹਿਣਾ ਹੈ ਕਿ ਦਾਨ ਦੇ ਰਿਕਾਰਡ ਨੂੰ ਉਦੋਂ ਤੋਂ ਠੀਕ ਕਰ ਦਿੱਤਾ ਗਿਆ ਹੈ ਜਦੋਂ ਤੋਂ ਚੋਣ ਕਮਿਸ਼ਨ ਨੇ ਪੈਸੇ ਨੂੰ ਵਿਅਕਤੀਗਤ ਦੀ ਬਜਾਏ ਇੱਕ ਸਿੰਗਲ ਦਾਨ ਮੰਨਿਆ ਸੀ।
I accept that people are upset about this, and I absolutely apologize. We corrected it as soon as we could, and I'm keen to talk about it because I do agree that we need donation reform and we need more transparency. I think elections should be capped. It is obscene the amount of money that gets thrown around and spent.
Germany de Chancellor Olaf Scholz Ukraine de rashtrapati Zelensky naal galbaat karan layi Kiev pahunch gaye ne ਤਾਂ ਜੋ ਇਕਜੁੱਟਤਾ ਦਿਖਾਉਣ ਅਤੇ ਯੂਰਪ ਵਿੱਚ ਇੱਕ ਜੰਗ ਨੂੰ ਰੋਕਣ ਵਿੱਚ ਮਦਦ ਕਰਨ ਲਈ ਚੇਤਾਵਨੀ ਦਿੱਤੀ ਜਾ ਸਕੇ ਕਿ ਇੱਕ ਰੂਸੀ ਹਮਲਾ ਨੇੜੇ ਹੋ ਸਕਦਾ ਹੈ। ਇਹ ਯਾਤਰਾ ਗੱਲਬਾਤ ਰਾਹੀਂ ਸੰਕਟ ਨੂੰ ਘੱਟ ਕਰਨ ਦੇ ਕੂਟਨੀਤਕ ਯਤਨਾਂ ਅਤੇ ਰੂਸ ਦੁਆਰਾ ਯੂਕਰੇਨ 'ਤੇ ਹਮਲਾ ਕਰਨ 'ਤੇ ਪਾਬੰਦੀਆਂ ਦੀ ਧਮਕੀ ਦਾ ਹਿੱਸਾ ਹੈ। ਚਾਂਸਲਰ ਸਕੋਲਜ਼ ਦਾ ਕਹਿਣਾ ਹੈ ਕਿ ਰੂਸ ਨੇ ਯੂਕਰੇਨ ਦੀ ਖੇਤਰੀ ਅਖੰਡਤਾ ਦੀ ਦੁਬਾਰਾ ਉਲੰਘਣਾ ਕੀਤੀ ਤਾਂ ਉਸ ਲਈ ਵਿਆਪਕ ਪਾਬੰਦੀਆਂ ਹੋਣਗੀਆਂ।
For the Bundesregierung is clear
that for the German government it is clear that further military aggression against Ukraine would have serious political, economic and geostrategic consequences for Russia, and I will underline this in Moscow tomorrow.
ਸ਼੍ਰੀ ਸਕੋਲਜ਼ ਕੱਲ 16 ਫਰਵਰੀ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਿਲਣ ਲਈ ਮਾਸਕੋ ਲਈ ਉਡਾਨ ਭਰਨਗੇ। ਦਸੰਬਰ ਵਿੱਚ ਅਹੁਦਾ ਸੰਭਾਲਣ ਵਾਲੇ ਜਰਮਨ ਚਾਂਸਲਰ ਨੇ ਪਿਛਲੇ ਹਫ਼ਤੇ ਤੋਂ ਯੂਕਰੇਨ ਸੰਕਟ ਵਿੱਚ ਆਪਣੇ ਰੁਝੇਵਿਆਂ ਨੂੰ ਵਧਾ ਦਿੱਤਾ ਹੈ। ਹਾਲਾਂਕਿ ਆਲੋਚਕਾਂ ਨੇ ਦਹਾਕਿਆਂ ਵਿੱਚ ਯੂਰਪ ਵਿੱਚ ਸਭ ਤੋਂ ਭੈੜੇ ਸੁਰੱਖਿਆ ਸੰਕਟ ਵਿੱਚੋਂ ਇੱਕ ਵਿੱਚ ਲੀਡਰਸ਼ਿਪ ਦੀ ਘਾਟ ਦਾ ਦੋਸ਼ ਲਗਾਇਆ ਹੈ। ਇਸੇ ਦੌਰਾਨ ਆਸਟ੍ਰੇਲੀਆਈ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਯੂਕਰੇਨ ਦੀ ਸਰਹੱਦ 'ਤੇ ਆਪਣੇ ਆਪ ਜਾਂ ਪੱਛਮੀ ਦੇਸ਼ਾਂ ਵੱਲੋਂ ਰੂਸੀ ਹਮਲੇ ਨੂੰ ਰੋਕਣ ਵਿੱਚ ਕੋਈ ਵੀ ਅਸਫਲਤਾ ਚੀਨ ਵਰਗੇ ਤਾਨਾਸ਼ਾਹੀ ਸ਼ਾਸਨ ਨੂੰ ਉਤਸ਼ਾਹਿਤ ਕਰੇਗੀ। ਯੂਕਰੇਨੀਅਨ ਸਟੱਡੀਜ਼ ਦੇ ਪ੍ਰੋਫੈਸਰ ਮਾਰਕੋ ਪੌਲ ਵਿਸ਼ਿਨ ਦਾ ਕਹਿਣਾ ਹੈ ਕਿ ਬੇਰੋਕ ਰੂਸੀ ਹਮਲੇ ਦਾ ਇੰਡੋ ਪੈਸੀਫਿਕ ਵਿੱਚ ਸਿੱਧਾ ਸੁਰੱਖਿਆ ਪ੍ਰਭਾਵ ਪਵੇਗਾ ਕਿਉਂਕਿ ਚੀਨ ਵੀ ਤਾਈਵਾਨ ਵੱਲ ਅੱਗੇ ਵੱਧ ਰਿਹਾ ਹੈ। ਪ੍ਰੋਫੈਸਰ ਨੇ ਅੱਗੇ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਰੋਕਣ ਲਈ ਇੱਕੋ ਜਿਹੀ ਸੋਚ ਵਾਲੇ ਦੇਸ਼ਾਂ ਨਾਲ ਕੰਮ ਕਰਨਾ ਆਸਟ੍ਰੇਲੀਆ ਦੇ ਮੁੱਖ ਸੁਰੱਖਿਆ ਹਿੱਤ ਵਿੱਚ ਰਹੇਗਾ ਅਤੇ ਇਹ ਸੁਨਿਸ਼ਚਿਤ ਕਰੇਗਾ ਕਿ ਸੰਕਟ ਵਿੱਚ ਵਾਧਾ ਨਾ ਹੋਵੇ ਅਤੇ ਯੂਕਰੇਨ ਦੀ ਪ੍ਰਭੂਸੱਤਾ ਪ੍ਰਭਾਵਿਤ ਨਾ ਹੋਵੇ। ਦੇਸ਼ ਭਰ ਵਿੱਚ 10 ਮਿਲੀਅਨ ਤੋਂ ਵੱਧ ਬੂਸਟਰ ਖੁਰਾਕਾਂ ਦਾ ਪ੍ਰਬੰਧਨ ਕੀਤਾ ਗਿਆ ਹੈ ਕਿਉਂਕਿ ਸਿਹਤ ਅਧਿਕਾਰੀਆਂ ਨੂੰ ਉਮੀਦ ਹੈ ਕਿ ਨਵੀਨਤਮ ਵੈਕਸੀਨ ਟੀਕਾਕਰਨ ਕਵਰੇਜ ਨੂੰ ਵਧਾਉਣ ਵਿੱਚ ਮਦਦ ਕਰੇਗੀ। ਬੂਸਟਰ ਨੰਬਰਾਂ ਲਈ ਮੀਲ ਪੱਧਰ ਕੱਲ੍ਹ ਪਾਸ ਕਰ ਲਿੱਤਾ ਗਿਆ ਸੀ ਅਤੇ COVID-19 ਵੈਕਸੀਨ ਦੀ ਤੀਜੀ ਖੁਰਾਕ ਲਈ ਰਾਸ਼ਟਰੀ ਦਰ ਸਿਰਫ 60% ਤੋਂ ਘੱਟ ਹੈ। ਦੇਸ਼ ਦੇ ਵੈਕਸੀਨ ਰੋਲ ਆਊਟ ਦੇ ਮੁਖੀ ਲੈਫਟੀਨੈਂਟ ਜਨਰਲ ਜੌਨ ਫਰਵਿਨ ਦਾ ਕਹਿਣਾ ਹੈ ਕਿ 17 ਮਿਲੀਅਨ ਆਸਟ੍ਰੇਲੀਆਈ ਲੋਕ ਬੂਸਟਰ ਖੁਰਾਕਾਂ ਲਈ ਯੋਗ ਸਨ।
Another great milestone yesterday. We just passed 10 million boosters, 10.2 million boosters yesterday. That's of the 17 million Australians who are currently eligible. So we're just shy of 60% now. So people have been responding really well. You know, another 144,000 people came through the doors just for boosters yesterday. So, you know, the uptake is really good. You know, we've got a way to go still.
ਪੱਛਮੀ ਆਸਟ੍ਰੇਲੀਆ ਆਪਣੀਆਂ ਕੋਵਿਡ-19 ਸਰਹੱਦੀ ਪਾਬੰਦੀਆਂ ਨੂੰ ਕਦੋਂ ਹਟਾਏਗਾ ਇਸ ਬਾਰੇ ਚੱਲ ਰਹੀ ਅਨਿਸ਼ਚਿਤਤਾ ਦੇ ਵਿਚਕਾਰ ਕੁਆਂਟਸ ਡਾਰਵਿਨ ਨੂੰ ਲੰਡਨ ਲਈ ਆਪਣੀਆਂ ਸਿੱਧੀਆਂ ਉਡਾਨਾਂ ਲਈ ਰਵਾਨਗੀ ਪੁਆਇੰਟ ਵਜੋਂ ਵਰਤਣਾ ਜਾਰੀ ਰੱਖੇਗਾ। ਜਦੋਂ ਪਿਛਲੇ ਸਾਲ ਨਵੰਬਰ ਵਿੱਚ ਅੰਤਰਰਾਸ਼ਟਰੀ ਯਾਤਰਾ ਮੁੜ ਸ਼ੁਰੂ ਹੋਈ ਸੀ ਤਾਂ ਏਅਰਲਾਈਨ ਨੇ ਅਸਥਾਈ ਤੌਰ 'ਤੇ ਆਪਣੀ ਪਰਥ ਤੋਂ ਲੰਡਨ ਸੇਵਾ ਨੂੰ ਟੈਰੀਟਰੀ ਰਾਜਧਾਨੀ ਰਾਹੀਂ ਮੁੜ ਰੂਟ ਕੀਤਾ ਸੀ। ਪਰਥ ਸੇਵਾ ਅਪ੍ਰੈਲ ਵਿੱਚ ਵਾਪਸ ਆਉਣ ਵਾਲੀ ਸੀ ਪਰ WA ਦੇ ਪ੍ਰੀਮੀਅਰ ਮਾਰਕ ਮੈਕੋਵਨ ਨੇ ਰਾਜ ਲਈ ਦੁਬਾਰਾ ਖੋਲ੍ਹਣ ਦੀ ਮਿਤੀ ਦੀ ਪੁਸ਼ਟੀ ਨਹੀਂ ਕੀਤੀ ਜਿਸ ਕਾਰਨ ਕੁਆਂਟਸ ਦਾ ਕਹਿਣਾ ਹੈ ਕਿ ਇਹ ਇਸ ਸਾਲ ਘੱਟੋ ਘੱਟ ਜੂਨ ਤੱਕ ਡਾਰਵਿਨ ਤੋਂ ਬਾਹਰ ਕੰਮ ਕਰਨਾ ਜਾਰੀ ਰੱਖੇਗੀ। ਸਿਡਨੀ ਤੋਂ ਲੰਡਨ ਦੀ ਸੇਵਾ ਵੀ ਸਿੰਗਾਪੁਰ ਦੀ ਬਜਾਏ ਡਾਰਵਿਨ ਰਾਹੀਂ ਹੋਵੇਗੀ। ਸ਼ਾਹੀ ਪਰਿਵਾਰ ਤੋਂ ਪ੍ਰਿੰਸ ਚਾਰਲਸ ਦੇ ਦੂਜੀ ਵਾਰ ਵਾਇਰਸ ਨਾਲ ਪ੍ਰਭਾਵਿਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਕਲੀਅਰੈਂਸ ਹਾਊਸ ਵੱਲੋਂ ਅਜੇ ਤੱਕ 73 ਸਾਲਾ ਪ੍ਰਿੰਸ ਆਫ ਵੇਲਸ ਦੀ ਹਾਲਤ ਬਾਰੇ ਕੋਈ ਵੀ ਅਪਡੇਟ ਨਹੀਂ ਆਇਆ ਹੈ। ਪ੍ਰਿੰਸ ਚਾਰਲਸ ਦੀ ਪਤਨੀ ਕੈਮਿਲਾ ਦ ਡਚਿਸ ਆਫ ਕੌਰਨਵਾਲ ਨੇ ਪਿਛਲੇ ਹਫ਼ਤੇ ਆਪਣੇ ਪਤੀ ਦੇ ਸਕਾਰਾਤਮਕ ਨਤੀਜੇ ਤੋਂ ਬਾਅਦ ਖੁਦ ਲਈ ਇੱਕ ਨਕਾਰਾਤਮਕ ਟੈਸਟ ਦਰਜ ਕੀਤਾ ਅਤੇ ਲੰਡਨ ਵਿੱਚ ਆਪਣੇ ਰੁਝੇਵਿਆਂ ਨੂੰ ਅੱਗੇ ਵਧਾਇਆ। ਫੈਡਰਲ ਸਰਕਾਰ ਵਿਦੇਸ਼ੀ ਜਨਮੇ ਹਿੰਸਕ ਜਾਂ ਗੰਭੀਰ ਜਿਨਸੀ ਅਪਰਾਧਾਂ ਦੇ ਦੋਸ਼ੀ ਅਪਰਾਧੀਆਂ ਨੂੰ ਜਲਦੀ ਦੇਸ਼ ਨਿਕਾਲਾ ਦੇਣ ਲਈ ਕੰਮ ਕਰ ਰਹੀ ਹੈ। ਗੱਠਜੋੜ ਮਾਈਗ੍ਰੇਸ਼ਨ ਚਰਿੱਤਰ ਟੈਸਟ ਕਾਨੂੰਨਾਂ ਵਿੱਚ ਇੱਕ ਖਾਮੀ ਨੂੰ ਖਤਮ ਕਰਨ ਲਈ ਸੰਸਦ ਵਿੱਚ ਕਾਨੂੰਨ ਪੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ। ਪ੍ਰਸਤਾਵਿਤ ਸੋਧ ਸਰਕਾਰ ਨੂੰ ਗੈਰ ਨਾਗਰਿਕਾਂ ਜਿਨ੍ਹਾਂ ਨੂੰ ਗੰਭੀਰ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਘੱਟੋ ਘੱਟ 2 ਸਾਲ ਦੀ ਜੇਲ੍ਹ ਦੀ ਸਜ਼ਾ ਦਿੱਤੀ ਗਈ ਹੈ ਅਤੇ ਭਾਈਚਾਰੇ ਲਈ ਖਤਰਾ ਮੰਨਿਆ ਜਾਂਦਾ ਹੈ ਦਾ ਵੀਜ਼ਾ ਰੱਦ ਕਰਨ ਦੀ ਇਜਾਜ਼ਤ ਦੇਵੇਗੀ। ਫੈਡਰਲ ਇਮੀਗ੍ਰੇਸ਼ਨ ਮੰਤਰੀ ਐਲੈਕਸ ਹੌਕ ਨੇ 7 ਨੈੱਟਵਰਕ ਨੂੰ ਕਿਹਾ ਕਿ ਸਰਕਾਰ ਨੂੰ ਹੋਰ ਲੋਕਾਂ ਨੂੰ ਡਿਪੋਰਟ ਕਰਨ ਲਈ ਹੋਰ ਸ਼ਕਤੀਆਂ ਦੀ ਲੋੜ ਹੈ।
We're the first government that's deported 10,000 serious criminals. We've cancelled their visas. We've got them offshore, overseas, never to come back. And we need more power to do more of it because there are several laws that are inadequate to capture serious sexual and violent offending.
Inna apradhaan vich hinsak ate jinsi apradh, nijji surakhya adeshaan di ulangna karna, jivein ki hinsa, hathiyaran di varton karna ja rakhna, ਜਾਂ ਇਹਨਾਂ ਵਿੱਚੋਂ ਕਿਸੇ ਵੀ ਅਪਰਾਧ ਵਿੱਚ ਅਪਰਾਧੀ ਦੀ ਸਹਾਇਤਾ ਕਰਨਾ ਸ਼ਾਮਲ ਹੈ। ਅਤੇ ਹੁਣ ਵੇਲਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਸਾਬਕਾ ਫੁੱਟਬਾਲਰ ਜੈਰਡ ਹੇਨ ਆਪਣੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਖਾਰਜ ਕਰਨ ਤੋਂ ਬਾਅਦ ਜ਼ਮਾਨਤ 'ਤੇ ਜੇਲ੍ਹ ਤੋਂ ਰਿਹਾਅ ਹੋ ਗਿਆ ਹੈ। 34 ਸਾਲਾ ਖਿਡਾਰੀ ਨੂੰ ਪਹਿਲਾਂ ਸਤੰਬਰ 2018 ਦੀ ਇੱਕ ਘਟਨਾ ਲਈ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਘੱਟੋ ਘੱਟ 3 ਸਾਲ ਅਤੇ 8 ਮਹੀਨਿਆਂ ਦੀ ਜੇਲ੍ਹ ਹੋਈ ਸੀ ਜਿੱਥੇ ਉਸਨੇ ਕਥਿਤ ਤੌਰ 'ਤੇ ਇੱਕ ਔਰਤ ਦੀ ਕੁੱਟਮਾਰ ਕੀਤੀ ਸੀ ਜਿਸ ਨਾਲ ਉਸਦੇ ਜਣਨ ਅੰਗਾਂ ਤੋਂ ਖੂਨ ਵਹਿਣ ਲੱਗ ਗਿਆ ਸੀ। ਹਾਲਾਂਕਿ ਉਸ ਦੀਆਂ ਸਜ਼ਾਵਾਂ ਸੋਮਵਾਰ ਨੂੰ ਰੱਦ ਹੋ ਗਈਆਂ ਨੇ ਅਤੇ ਅਪਰਾਧਕ ਅਪੀਲ ਦੀ ਅਦਾਲਤ ਨੇ ਮੁੜ ਮੁਕੱਦਮੇ ਦਾ ਆਦੇਸ਼ ਦਿੱਤਾ ਹੈ ਕਿਉਂਕਿ ਅਦਾਲਤ ਨੇ ਪਾਇਆ ਹੈ ਕਿ ਜਿਊਰੀ ਨੂੰ ਦਿੱਤੇ ਨਿਰਦੇਸ਼ਾਂ ਵਿੱਚ ਇੱਕ ਗਲਤੀ ਸੀ। ਉਸ ਨੂੰ ਸਖ਼ਤ ਸ਼ਰਤਾਂ ਅਧੀਨ ਜ਼ਮਾਨਤ ਦਿੱਤੀ ਗਈ ਹੈ ਜਿਸ ਵਿੱਚ 7 ਦਿਨਾਂ ਦੇ ਅੰਦਰ $20,000 ਦੀ ਜ਼ਮਾਨਤ ਅਦਾ ਕਰਨੀ ਹੋਵੇਗੀ। ਸ਼੍ਰੀ ਹੇਨ ਆਪਣੀ ਪਤਨੀ ਦੇ ਨਾਲ ਘਰ ਵਿੱਚ ਰਹੇਗਾ। ਉਸ ਨੂੰ ਹਫ਼ਤੇ ਵਿੱਚ 3 ਵਾਰ ਪੁਲਿਸ ਨੂੰ ਰਿਪੋਰਟ ਕਰਨੀ ਪਵੇਗੀ ਅਤੇ ਉਸ ਨੂੰ ਪਾਸਪੋਰਟ ਲਈ ਅਰਜ਼ੀ ਦੇਣ ਜਾਂ ਅੰਤਰਰਾਸ਼ਟਰੀ ਰਵਾਨਗੀ ਦੇ 500 ਮੀਟਰ ਦਾਇਰੇ ਦੇ ਅੰਦਰ ਜਾਣ ਦੀ ਆਗਿਆ ਨਹੀਂ ਹੋਵੇਗੀ। ਅਤੇ ਹੁਣ ਵੇਲਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕਾ ਵਿੱਚ 71 ਸੈਂਟ, ਭਾਰਤ ਵਿੱਚ 53 ਰੁਪਏ 78 ਪੈਸੇ ਅਤੇ ਪਾਕਿਸਤਾਨ ਵਿੱਚ 125 ਰੁਪਏ 39 ਪੈਸੇ ਅੰਕਿਤ ਕੀਤੀ ਗਈ ਹੈ। ਅਤੇ ਹੁਣ ਵੇਲਾ ਹੈ ਕੱਲ੍ਹ ਦੇ ਮੌਸਮ ਦੇ ਵੇਰਵੇ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ ਬਹੁਤ ਜ਼ਿਆਦਾ ਗਰਮੀ ਅਤੇ ਧੁੱਪ, ਤਾਪਮਾਨ 38 ਡਿਗਰੀ, ਐਡੀਲੇਡ ਥੋੜ੍ਹੇ ਬਹੁਤ ਕਣੀਆਂ ਦੀ ਸੰਭਾਵਨਾ, ਤਾਪਮਾਨ 26 ਡਿਗਰੀ, ਮੈਲਬਰਨ ਦੇਰ ਸ਼ਾਮ ਕਣੀਆਂ ਅਤੇ ਤੂਫਾਨ ਦੀ ਸੰਭਾਵਨਾ, ਤਾਪਮਾਨ 30 ਡਿਗਰੀ, ਹੋਬਾਰਟ ਮੀਂਹ ਦੀ ਸੰਭਾਵਨਾ, ਤਾਪਮਾਨ 25 ਡਿਗਰੀ, ਕੈਨਬਰਾ ਜ਼ਿਆਦਾਤਰ ਧੁੱਪ, ਤਾਪਮਾਨ 29 ਡਿਗਰੀ, ਸਿਡਨੀ ਮੌਸਮ ਲਗਭਗ ਸਮਾਨ, ਤਾਪਮਾਨ 28 ਡਿਗਰੀ, ਬ੍ਰਿਸਬੇਨ ਥੋੜ੍ਹੀਆਂ ਬਹੁਤ ਕਣੀਆਂ, ਤਾਪਮਾਨ 28 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।